Нет.
आपने हम तक गुरबाणी के कीर्तन का और विचारों का अन्न माने कुछ समय जो बाकी हो रहा है उसमें भी सफला करने की कोशिश करो। शब्द भी सब प्रेमी बोलिया करो, पहले दास बोलिया करेगा फिर सब भाई, तीसरे पासे सब बीबियां गज बज के बोलन की कोशिश किया करो। लेके विच लालोगी जन्म तुम्हारे लेके
Thank you.
जिस कारण बहुत दुखी है, ये सारे ही जान देन कैद है, कितनी दुखदायी होंगी है। यही नहीं, इस मानस तंत्र पहले अनेका निषिद्ध बहुत दुखदायी पिंजरिया बिचिया ने इकट्ठे राशि लख जिया जोन विच ये फिरदा चला आया। होरना जोनिया नालों इस मानव तन विच ये वादा है, ये विशेषताई है, इस विच प्रभु मिलन दा, छुटकारे दा, मुक्त होण दा, तमाम दुखां तों बरी होण दा उपाय कर सकता है। उन्हां जोनिया विच ये अधिकार नहीं है। इस वास्ते मानुख दे दी कदर देवता भी करते हैं, वो भी इस मानुख दे दी इच्छा कर रहे हैं और मानुख दे वास्ते तड़प रहे हैं। सानू ये मानुख दे प्राप्त है, पर इसकी सफलता और इसका 84 दे गेड़े तो छुटकारा, तमाम दुखों तो बरी होना तभी हो सकता है, क्योंकि हर दुनिया की चीज नियमबद्ध है, किसी असूलों के मुताबिक हर काम हो रहा है। ये भी नियमबद्ध है, गुरु शरण में आके वाहिगुरु की भक्ति करके, सेवा करके, मन की शुद्धि और एकाग्रता द्वारा जब ब्रह्म ज्ञान की प्राप्ति होती है तो जीवंदा ही मुक्त हो जाता है, यानी जीवंदा ही तमाम दुखों तो बरी होता है। जिस वक्त औत पूरी होती है, यानी वेशा विद्या खत्म होती है, उस मौके तमाम दुखों का छुटकारा पा जाता, सदा वास्ते ही उस आनंद के सागर में रहता है, जिसमें फिर अलहदा नहीं होना होता। आओ, इस वास्ते बाबा अमरदास जी जिसमें यह तड़प लगी होवे, ये लगन लगी होवे, वही जानता है, भावें किसी नूं किसी उम्र विच लगती है, किसी नूं किसी आयु विच लगती है, किसी नूं किसी कारण से लगती है, किसी नूं किसी सबब से लगती है। इको सबब इको आयु सब दी नहीं होया करती। इस करके बाबा अमरदास जी नूं 70 साल की उम्र विच ये लगन लगी। नाम जपिए तंदूर हुंदे मुकड़े, सेवा करके मन जपिए सेवा करके मन Thank you. सेव करे यूं गुरमुख आप नवारिय सब राज सिष्ट कर दे विच दुनिया सेव कमाई है तन दरगे बैसन पाई है या नानक बाह लुडाई है पर आके खिदमत कर खुद मखदूम शुद्ध मूं सेवा इसनों कुछ मुरातमियां चले जांदी है सेवा ते भजन शुद्धि और एकाग्रता के साधन हैं। शुद्धि और एकाग्रता जब मन की हो जाती है उसमें ब्रह्म ज्ञान का रंग चढ़ने के वास्ते कोई देर नहीं लगती। कपड़े विचों मैल निकल जाए संध्याई निकल जाए उसमें रंग चढ़ने कोई देर नहीं लग्या करती। इसी तरह मन रूपी बस्तर है यदा मन जदों बुरे प्रागंदा ख्यालों को छोड़ दे शुद्ध हो गया और जो एकाग्र हो जाता है भजन दे विच स्थिति हुई शुद्धि और एकाग्रता विच परमात्मा तो किते गया नहीं ना कितों आना है उसका सिर्फ जिमें साफ सीधे और टिके शीशे विचे दिस पैंदा है ऐसी अवस्था है। स्वयं आओ इस वास्ते ही सारे उपाय करते चले आए हैं। बाबा फरीद बचपन तो उसकी माता ने उसनों लगन लगाई वो माताओं धन का योग हैं जो अपने बच्चों वाहगुरु की भक्ति की शिक्षा दिंदियां हैं जिन्हों की कृपा करके बहुत सारे महापुरुष दुनिया विच कुछ कोटि दी अवस्था वाले हुए हैं। यूं गुरबाणी दसती है धन धन ने जुने दियां Thank you. ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਉਪਸੇ ਕੰਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭਵੇਂ ਭਾਰ ਥੀਏ, ਆਪ ਗੀਏ ਲੜ ਲਾਏ ਦਰ ਦਰਵੇਸ਼ ਸੇ, ਇਨ ਧਨਜਣੇ ਦੀ ਮਾਂ ਆਏ ਸਫਲ ਸੇ। ਉਹ ਮਾਤਾਵਾਂ ਧਨਤਾ ਯੋਗ ਹਨ ਜਿਨ੍ਹਾਂ ਦੇ ਬੱਚੇ ਵਹਿਰ ਦੀ ਭਗਤੀ ਕਰਦੇ ਹਨ ਅਤੇ ਉਹਨਾਂ ਨੂੰ ਉਹਨਾਂ ਵੱਲੋਂ ਇਸ ਮਾਰਗ ਦੀ ਸਿੱਖਿਆ ਮਿਲੀ। ਫਰੀਦ ਅਜੇ ਬੱਚਾ ਹੈ, ਬੱਚਿਆਂ ਦੇ ਮਨ ਬਿਲਕੁਲ ਸਾਫ਼ ਹੁੰਦੇ ਨੇ। ਬਾਅਦ ਵਿੱਚ ਜਿਹੀ ਜਿਹੀ ਸੁਸਾਇਟੀ ਮਿਲਦੀ ਰਹਿੰਦੀ ਹੈ, ਜਿਹੀ ਜਿਹੀ ਸੰਗਤ ਮਿਲਦੀ ਰਹਿੰਦੀ ਹੈ, ਜੈਸਾ ਲਿਟਰੇਚਰ ਮਿਲਦਾ ਰਹਿੰਦਾ ਹੈ, ਵੈਸੇ ਹੀ ਖਿਆਲ ਜਿਹੜੇ ਹਨ ਮੋਲ ਹੁੰਦੇ ਰਹਿੰਦੇ ਹਨ। ਪਰ ਪਹਿਲਾਂ ਬਿਲਕੁਲ ਸਭ ਦੇ ਮਨ ਸ਼ੁੱਧ ਹੁੰਦੇ ਹਨ। ਪਹਿਲਾਂ ਜੋ ਸਿੱਖਿਆ ਮਿਲ ਜਾਏ ਉਹ ਬਹੁਤ ਜਲਦੀ ਫਲੀਭੂਤ ਹੋਇਆ ਕਰਦੀ ਹੈ। ਸਾਫ਼ ਕੱਪੜੇ ਨੂੰ ਰੰਗ ਬੜੀ ਜਲਦੀ ਚੜ੍ਹਦਾ ਹੈ, ਅਗਰ ਮੈਲਾ ਹੋਵੇ ਉਸਦੀ ਪਹਿਲੇ ਮੈਲ ਕੱਢਣੀ ਪੈਂਦੀ, ਫਿਰ ਜਾ ਕੇ ਰੰਗ ਚੜ੍ਹਿਆ ਕਰਦਾ ਹੈ। ਇਉਂ ਫਰੀਦ ਦੀ ਮਾਤਾ ਆਪ ਬੰਦਗੀ ਕਰਨ ਵਾਲੀ ਸੀ, ਇੱਕ ਦਿਨ ਕਹਿਣਗੀ, ਬੇਟਾ ਫਰੀਦ ਆ ਲੈ ਤਸਬੀਹ, ਅਸੀਂ ਮਾਲਾ ਕਹਿੰਦੇ ਹਾਂ, ਇਸਲਾਮ ਵਿੱਚ ਉਸਨੂੰ ਤਸਬੀਹ ਕਹਿੰਦੇ ਹਨ, ਆ ਲੈ ਤਸਬੀਹ ਅਤੇ ਮੁਸੱਲਾ ਵਿਛਾ, ਮੁਸੱਲਾ ਆਸਣ ਨੂੰ ਕਹਿੰਦੇ, ਜਿਸ ਆਸਣ 'ਤੇ ਬੈਠ ਕੇ, ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰੀਦਾ ਉਸਦਾ ਨਾਮ ਆਸਣ ਹੈ। ਉਹ ਮੁਸੱਲਾ ਕਹਿੰਦੇ ਨੇ, ਉਸਨੂੰ ਅਸੀਂ ਆਸਣ ਕਹਿੰਦੇ ਹਾਂ। ਲੈ ਐ ਮੁਸੱਲੇ 'ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫੇਰ। ਬੱਚਾ ਸੀ, ਨਿਆਣਾ ਸੀ, ਪੁੱਛਣਗਾ, ਮਾਤਾ ਜੇਕਰ ਮੈਂ ਰੱਬ ਦੇ ਨਾਂ ਦੀ ਮਾਲਾ ਫੇਰੂੰ ਤਾਂ ਰੱਬ ਮੈਨੂੰ ਕੀ ਦੇਵੇਗਾ? ਬੱਚਿਆਂ ਨੂੰ ਅਕਸਰ ਮਿੱਠਾ ਪਿਆਰਾ ਹੁੰਦਾ ਹੈ। ਕਹਿਣ ਲੱਗੇ, ਬੇਟਾ ਰੱਬ ਤੈਨੂੰ ਗੁੜ ਦੇਵੇਗਾ। ਉਸ ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ, ਮਾਲਾ ਉਸਦੇ ਹੱਥ ਫੜਾਈ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਹੀ ਹੈ। ਜਦੋਂ ਹਰ ਮਣਕੇ ਨਾਲ ਰੱਬ ਦਾ ਨਾਂ ਲੈਣਾ, ਮਾਲਾ ਫੇਰ ਕੇ ਹਟਿਆ, ਕਹਿਣ ਲੱਗੀ ਆਸਣ ਉਠਾ। ਜਦੋਂ ਆਸਣ ਉਠਾਇਆ ਤਾਂ ਇੱਥੋਂ ਗੁੜ ਦੀ ਰੋੜੀ ਲੱਭੀ, ਦੇਖ ਤੈਨੂੰ ਰੱਬ ਨੇ ਗੁੜ ਭੇਜਿਆ। ਇਉਂ ਰੋਜ਼ ਕਰਦੀ ਰਹੀ, ਹੇਠਾਂ ਗੁੜ ਦੀ ਰੋੜੀ ਰੱਖ ਦੇਣੀ, ਆਸਣ ਵਿਛਾ ਦੇਣਾ, ਮਾਲਾ ਉਸਨੂੰ ਫੜਾ ਦੇਣੀ, ਉਸਨੇ ਰੋਜ਼ ਇਉਂ ਮਾਲਾ ਫੇਰਨੀ। ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਸੁਭਾਅ ਬਣ ਜਾਂਦਾ, ਉਹ ਆਦਤ ਬਣ ਜਾਂਦੀ ਹੈ। ਆ ਜਿਹੜੀਆਂ ਬੁਰੀਆਂ ਆਦਤਾਂ ਲੋਕਾਂ ਵਿੱਚ ਪਈਆਂ ਹਨ, ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਹੈ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਇਹ ਵੀ ਤਾਂ ਪਈਆਂ ਹੀ ਹਨ, ਜੰਮਦਿਆਂ ਵਿੱਚ ਥੋੜ੍ਹੋ ਸਾਰੇ। ਜਿਹੀ ਜਿਹੀ ਸੁਸਾਇਟੀ ਵਿੱਚ ਵਿਚਰਦਾ ਰਿਹਾ, ਜੀ ਆਦਤ ਬਣ ਗਈ, ਉਹ ਆਦਤ ਇਹੀ ਜਿਹੀ ਪੱਕ ਜਾਂਦੀ ਹੈ, ਫਿਰ ਹਟਣ 'ਚ ਨਹੀਂ ਆਉਂਦੀ ਹੈ। ਬੜੀ ਬੁਰੀ ਆਦਤ ਬੜੀ ਮੁਸ਼ਕਿਲ ਹਟਦੀ ਹੈ। ਇਸੀ ਤਰ੍ਹਾਂ ਹੀ ਚੰਗੀ ਆਦਤ, ਜਿਹਨਾਂ ਨਾਮ ਜਪਣ ਦੀ, ਸਤਸੰਗ ਕਰਨ ਦੀ, ਸੇਵਾ ਕਰਨ ਦੀ, ਦਾਨ ਇਸ਼ਨਾਨ ਕਰਨ ਦੀ ਆਦਤ ਬਣ ਗਈ, ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ। ਜਿਹਨਾਂ ਬੁਰੀ ਸੁਸਾਇਟੀ ਦੁਆਰਾ ਬੁਰੀਆਂ ਆਦਤਾਂ ਪੈਦਾ ਕਰ ਲਈਆਂ, ਉਹ ਆਪਣਾ ਜਨਮ ਵਿਗਾੜ ਲੈਂਦੇ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰ ਲੈਂਦੇ। ਇਉਂ ਫਰੀਦ ਰੋਜ਼ਾਨਾ ਹੀ ਮਾਤਾ ਦੇ ਕਿਹਾ ਮਾਲਾ ਫੇਰਦਾ ਰਿਹਾ। ਕਿਉਂ ਕਾਫ਼ੀ ਸਮਾਂ ਗੁਜ਼ਰ ਗਿਆ, ਇੱਕ ਦਿਨ ਦਾ ਜ਼ਿਕਰ, ਮਾਤਾ ਨੇ ਕਿਤੇ ਇੱਧਰ ਉੱਧਰ ਗੁਆਂਢੀਆਂ ਦੇ ਕਿਸੇ ਕੰਮ ਜਾਣਾ ਸੀ, ਉਹ ਚਲੀ ਗਈ, ਲੇਕਿਨ ਉੱਧਰ ਫਰੀਦ ਦਾ ਵਕਤ ਹੋ ਗਿਆ ਮਾਲਾ ਫੇਰਨ ਦਾ। ਉਸਨੇ ਆਪਣੇ ਆਪ ਹੀ ਆਸਣ ਵਿਛਾਇਆ, ਮਾਲਾ ਜੋ ਕਿ ਕਿਲੇ ਟੰਗੀ ਸੀ ਉਸਨੂੰ ਉਠਾਇਆ, ਉਠਾ ਕੇ ਉਹਦੇ ਉੱਪਰ ਬੈਠ ਕੇ ਮਾਲਾ ਫੇਰਨ ਲੱਗਿਆ। ਜਿਸ ਵਕਤ ਆਸਣ ਚੱਕਿਆ, ਅੱਗੇ ਤਾਂ ਇੱਕ ਰੋੜੀ ਮਿਲਦੀ, ਕਿਤਨੀਆਂ ਰੋੜੀਆਂ 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 ਆਸਣ ਦੇ ਹੇਠ। ਬੜਾ ਖੁਸ਼ ਹੋਇਆ ਵੀ ਰੱਬ ਮੇਰੇ 'ਤੇ ਬੜਾ ਦਿਆਲ ਹੈ। ਮਾਤਾ ਨੂੰ ਚਿੰਤਾ ਹੈ, ਫਿਕਰ ਹੈ ਵੀ ਅੱਜ ਜੇਕਰ ਫਰੀਦ ਮਾਲਾ ਫੇਰਨ ਲੱਗ ਗਿਆ ਤਾਂ ਉਸਨੂੰ ਗੁੜ ਦੀ ਰੋੜੀ ਨਹੀਂ ਲੱਭਣੀ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ, ਇਹ ਚਿੰਤਾ ਕਰਦੀ ਹੈ। ਪਰ ਜਿਸ ਵਕਤ ਘਰ ਆਈ, ਪੁੱਛਣਗੀ, ਬੇਟਾ ਮਾਲਾ ਫੇਰੀ? ਕਹਿਣਗਾ, ਹਾਂ ਮਾਤਾ। ਫਿਰ ਰੱਬ ਨੇ ਗੁੜ ਦਿੱਤਾ? ਕਹਿਣ, ਅੱਗੇ ਤਾਂ ਇੱਕ ਰੋੜੀ ਮਿਲਦੀ ਸੀ, ਅੱਜ ਤਾਂ ਰੋੜੀਆਂ ਰੋੜੀਆਂ ਸਾਰੇ ਆਸਣ ਹੇਠਾਂ। ਸਮਝਿਆ, ਇਸ ਦਾ ਸ਼ਬਦ ਸਿੱਧ ਹੋ ਗਿਆ, ਜਿਸ ਨਾਮ ਦਾ ਅਭਿਆਸ ਕਰਦੇ ਰਹੀਏ ਰੋਜ਼, ਜਿਸ ਸ਼ਬਦ ਦਾ ਰੋਜ਼ ਅਭਿਆਸ ਕਰਦੇ ਰਹੀਏ, ਪਾਠ ਕਰਦੇ ਰਹੀਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੁੰਦੀ ਹੈ, ਉਹਨੂੰ ਸਿੱਧ ਕਹਿੰਦੇ ਹਨ, ਸਿੱਧ ਹੋ ਗਿਆ ਸ਼ਬਦ। ਇਉਂ ਕਰਕੇ ਪ੍ਰਾਚੀਨ ਮਹਾਂਪੁਰਖਾਂ ਦੇ ਵਿੱਚ ਜੋ ਸੁਣ ਕੇ ਆਈਆਂ ਇਸੇ ਗੱਲ ਦੀਆਂ ਸ਼ਕਤੀਆਂ ਸੀ। ਇਉਂ ਕਰਕੇ ਇੱਕ ਦਿਨ શ્રી ભી માતાને પરખણ વાસ્તે કહ્યા, બેટા માલા ફેર કે અજ અરદાસ કર રબ દે અગે, સાડા રાશન મુકિયા હૈ, સાનું દો ચો દિન દા રાશન મિલ જાણા ચાહીદા। ਉਹ ਕਹਿਣਗੇ ਸਤਿਵਚਨ ਮਾਤਾ ਜੀ ਮੈਂ ਇਸੇ ਕਰ। ਮਾਲਾ ਲੈ ਕੇ ਫਿਰਨ ਲੱਗੇ, ਜਦੋਂ ਮਾਲਾ ਫਿਰ ਕੇ ਹਟਿਆ ਅਤੇ ਅਰਦਾਸ ਕੀਤੀ, ਬੇਨਤੀ ਕੀਤੀ ਵੀ ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲਣਾ ਚਾਹੀਦਾ ਹੈ। ਐਸੀ ਖੇਡ ਵਰਤੀ ਪਰਮਾਤਮਾ ਦੀ, ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣਗੇ ਬੇਟਾ ਮੈਂ ਤਾਂ ਕਿਹਾ ਸੀ ਦੋ ਚੌਂ ਦਿਨ ਦਾ ਚਾਹੀਦਾ ਹੈ। ਕਹਿਣਗੇ ਮਾਤਾ ਮੈਂ ਤਾਂ ਐਵੇਂ ਅਰਦਾਸ ਕੀਤੀ ਸੀ, ਇਹੀ ਬੇਨਤੀ ਕੀਤੀ ਸੀ, ਪਰ ਜਿੱਡਾ ਵੱਡਾ ਰੱਬ ਓਡੇ ਓਡੇ ਉਹਦੇ ਰਾਸ਼ਨ ਹਨ, ਉਹਨੇ ਆਪਣੇ ਹਿਸਾਬ 'ਤੇ ਭੇਜਿਆ, ਸਾਡੇ ਹਿਸਾਬ 'ਤੇ ਨਹੀਂ ਭੇਜਿਆ। ਹੈ ਜੇ ਉਡੇ ਆਪ ਤੇ ਵੜ ਤੇਰੀ ਦਾਲ। ਇਉਂ ਕਰਕੇ ਸਰੀਰ ਰੋਜ਼ ਮਲਾ ਫੇਰਦਾ ਚਲਾ ਗਿਆ। ਜਦ ਕੁਛ ਵੱਡਾ ਹੋ ਗਿਆ, ਮਾਤਾ ਨੇ ਕਿਹਾ ਬੇਟਾ ਤਪ ਕਰ ਜਾ ਕੇ। ਇਹ 12ਵੀਂ 13ਵੀਂ ਸਦੀ ਦੀ ਗੱਲ ਹੈ। ਤਪ ਕਰ ਜਾ ਕੇ, ਉਹ ਕਹਿੰਦਾ ਸਤਿਵਚਨ ਕਹਿਣ ਲੱਗਾ ਮੈਂ ਰੂਹੀਆਂ ਜੰਗਲਾਂ ਵਿੱਚ ਜਾਣਾ, ਮਾਤਾ ਮੈਨੂੰ ਕੁਛ ਸਿੱਖਿਆ ਦੇ। ਕਹਿਣ ਲੱਗੇ ਸਿੱਖਿਆ ਤੇਰੇ ਵਾਸਤੇ ਇਹੀ ਹੈ, ਇੱਕ ਤਾਂ ਤੂੰ ਕਿਲੇ ਵਿੱਚ ਰਹਿਣਾ, ਦੂਜਾ ਤੂੰ ਕਿਹੜਾ ਪਛਾ ਚੁੱਕਿਆ ਕਰੀ, ਤੀਜੀ ਗੱਲ ਹੈ ਤੂੰ ਮਖਮਲੀ ਦੈਲਾਂ 'ਤੇ ਸੁਣਿਆ ਕਰੀ। ਇਹ ਸੁਣ ਕੇ ਫਰੀਦ ਕਹਿੰਦਾ ਮਾਤਾ ਜਾਨਾ ਮੈਂ ਰੂਹੀਆਂ 'ਚ, ਦੱਸ ਕੀ ਰਹੀ ਹੈ ਤੂੰ, ਕਿਲੇ ਉੱਥੇ ਕਿੱਥੇ ਹੋਣਗੇ, ਉੱਥੇ ਕਿਹੜਾ ਪਛਾ ਕਿੱਥੇ ਮਿਲਣਾ, ਅਤੇ ਬਾਕੀ ਮਖਮਲੀ ਗੁਦੈਲ ਰੋਣੇ ਰੋਣਾਂ ਦੇ ਬਿਸਤਰੀਆਂ 'ਤੇ ਪੈਣਾ ਪਏਗਾ। ਕਹਿਣ ਕਿ ਤੂੰ ਸਮਝਿਆ ਨਹੀਂ, ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ, ਕਿਲ੍ਹਾ ਤਾਂ ਸਤਸੰਗ ਹੈ, ਜਿਵੇਂ ਕਿਲ੍ਹੇ ਦੇ ਵੀ ਦੁਸ਼ਮਣ ਦਾ ਬਲ ਨਹੀਂ ਪਿਆ ਕਰਦਾ, ਇਸੀ ਤਰ੍ਹਾਂ ਸਤਸੰਗ ਉੱਤੇ ਕਿਲ੍ਹਾ ਹੈ, ਇਸ ਦੇ ਵਿੱਚ ਜਿਹੜੇ ਭਗਤੀ ਤੋਂ ਗਰਾਉਣ ਵਾਲੇ ਕਈ ਗੱਲਾਂ ਨੇ, ਇਹਦੇ ਦੁਸ਼ਮਣ ਉਹਨਾਂ ਦਾ ਬਲ ਨਹੀਂ ਪੈਂਦਾ, ਇਸ ਕਰਕੇ ਸਤਸੰਗ ਵਿੱਚ ਰਹਿਣਾ। ਦੂਸਰੀ ਗੱਲ ਕੜਾ ਪਛਾਤ ਕੀ ਛਕਣਾ, ਜਦੋਂ ਭੁੱਖ ਲੱਗਿਆ ਕਰੇਗੀ, ਜੋ ਕੁਛ ਵੀ ਛਕਿਆ ਕਰੇਗਾ ਤੈਨੂੰ ਕੜਾ ਪਛਾਤ ਜ਼ਿਆਦਾ ਚੰਗਾ ਲੱਗਿਆ ਕਰੇਗਾ। ਜਿਹੜਾ ਆਦਮੀ ਰੱਜਿਆ ਉਹਨੂੰ ਚੰਗੇ ਚੰਗੇ ਪਦਾਰਥ ਵੀ ਚੰਗੇ ਨਹੀਂ ਲੱਗਿਆ ਕਰਦੇ, ਜਿਹੜਾ ਭੁੱਖਾ ਨੂੰ ਕੁਛ ਵੀ ਮਿਲ ਜਾਵੇ ਉਹ ਵੀ ਬਹੁਤ ਅੱਛਾ ਲੱਗਦਾ ਹੈ, ਜਦੋਂ ਤੈਨੂੰ ਅਤਿਅੰਤ ਭੁੱਖ ਲੱਗੇ ਉਦੋਂ ਪੁੱਛਿਆ ਕਰੇਗਾ। ਤੀਜੀ ਗੱਲ ਮਖਮਲੀ ਗੁਦਾਲੇ ਦਾ ਸੁਣਨਾ ਕੀ ਹੈ, ਉਹ ਜਦੋਂ ਅਤਿਅੰਤ ਨੀਂਦ ਆਵੇ ਕਿਤੇ ਸੌ ਜਾ, ਜਦੋਂ ਸੌ ਗਿਆ ਆਦਮੀ ਭਾਵੇਂ ਮਖਲੀ ਗੁਦੈਲੇ ਹਨ ਭਾਵੇਂ ਰੋਡ ਹਨ, ਪਤਾ ਹੀ ਕੁਛ ਨਹੀਂ ਹੈ। ਇਉਂ ਕਰਕੇ ਜੋ ਅਤਿਅੰਤ ਨੀਂਦ ਆਵੇ ਫਿਰ ਸਵਿਆਂ ਕਰੀ, ਐਵੇਂ ਨਹੀਂ। ਸੰਯੋਗ ਕਰਕੇ ਤਿੰਨ ਗੱਲਾਂ ਦੱਸੀਆਂ, ਫਰੀਦ ਤਪ ਕਰਨ ਵਾਸਤੇ ਜੰਗਲ ਵਿੱਚ ਆ ਗਿਆ, ਮਾਤਾ ਦੀ ਸਿੱਖਿਆ ਨੂੰ ਪਾ ਕੇ ਬੜਾ ਤਪ ਕਰਦਾ ਰਿਹਾ, ਪੱਤੇ ਆਦਿ ਸੂਕੇ ਖਾਂਦਾ ਰਿਹਾ, ਔਰ ਖਾਣ ਵਾਸਤੇ ਉੱਥੇ ਕੀ ਸੀ, ਉਸ ਅਵਸਥਾ ਦੇ ਵਿੱਚ ਸਰੀਰ ਸੁੱਕ ਕੇ ਕੰਡੇ ਵਾਸਤੇ ਕਾਲਾ ਸ਼ਿਆ ਹੋ ਗਿਆ, ਗਰਮੀ ਸਰਦੀ ਚੱਲਣ ਕਰਕੇ। ਤਪੱਸਿਆ ਵੇਲੇ, ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਐਸੇ ਹੀ ਹੋ ਜਾਂਦੇ ਹੈ। ਸੰਯੋਗ ਕਰਕੇ ਇੱਕ ਦਿਨ ਦਾ ਜ਼ਿਕਰ, ਫਰੀਦ ਇਸੀ ਜੰਗਲ ਵਿੱਚ ਖੜਾ ਤਪ ਕਰ ਰਿਹਾ, ਸਾਹੀ ਸਾਹਿਬ ਖੜ ਕੇ ਤਪ ਕਰਨ ਦਾ, ਭਜਨ ਕਰਨ ਦਾ ਨਿਯਮ ਰੱਖਿਆ ਸੀ। ਉੱਥੇ ਇੱਕ ਲੋਹਾ ਜਿਸਦੇ ਸਿਰ 'ਤੇ ਪਾਣੀ ਦਾ ਘੜਾ ਹੈ, ਕੰਧੇ ਉੱਪਰ ਕੁਹਾੜਾ ਹੈ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਤਾਂ ਕਿ ਉਸਦੇ ਕੋਇਲੇ ਬਣਾਵਾਂ, ਇਉਂ ਫਿਰਦਾ ਫਿਰਦਾ ਉੱਥੇ ਪਹੁੰਚ ਕੇ ਜਿੱਥੇ ਫਰੀਦ ਖੜਾ ਤਪ ਕਰਦਾ ਸੀ। ਉਸਨੇ ਸੋਚਿਆ ਸ਼ਾਇਦ ਇਹ ਸੁੱਕੀ ਲੱਕੜ ਹੋਣੀ, ਸੁੱਕਾ ਮੂਚੇ ਹੋਣਾ, ਜ਼ਰਾ ਦੇਖ ਲਵਾਂ ਸੁੱਕੀ ਅਤੇ ਗਿੱਲੀ ਲੱਕੜ ਦੀ ਆਵਾਜ਼ ਦੱਸ ਦਿੰਦੀ ਹੁੰਦੀ ਹੈ। ਕੁਹਾੜੇ ਦਾ ਪਿਛਲਾ ਪਾਸਾ ਜਿਸਨੂੰ ਪੀਣ ਕਹਿੰਦੇ ਨੇ, ਉਹ ਮਾਰ ਕੇ ਦੇਖਿਆ, ਉਸ ਮੌਕੇ ਫਰੀਦ ਨੇ ਇਹ ਲਫ਼ਜ਼ ਉਸ ਪਰ ਥਾਇ ਕਿਹਾ, ਕਹਿਣ ਲੱਗਾ ਤੂੰ ਇਸ ਸਰੀਰ ਦੇ ਕੋਇਲੇ ਬਣਾਉਣਾ ਚਾਹੁੰਦਾ ਹੈ, ਮੈਂ ਤਾਂ ਇਸ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਹਾਂ। ਕਿਤੇ ਕਿਤੇ ਮਾਰਨਾ ਗਵਾਵੀ ਮੇਰਿਆ ਵੀਰ Thank you. ਸ਼ਰੀਰ ਦਾ ਕੰਧ ਕੁਹਾੜਾ, ਸਿਰ ਖੜਾ ਵਣਕੇ ਸਰ ਲੋਹਾਰ, ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ। ਇਉਂ ਉਸਨੂੰ ਕਿਹਾ, ਇਹ ਜੀ ਦਿਸ਼ਾ ਵਿੱਚ 12 ਸਾਲ ਤਪੱਸਿਆ ਕੀਤੀ। 12 ਸਾਲ ਤੋਂ ਬਾਅਦ ਸੋਚਦਾ ਹੈ ਚਲੋ ਮਾਤਾ ਨੂੰ ਮਿਲਿਆਈਏ, ਨਾਲੇ ਦੱਸਿਆ ਹੀ ਹੈ ਕਿਵੇਂ ਤਪ ਕੀਤਾ। ਘਰ ਆਇਆ, ਆ ਕੇ ਮਾਤਾ ਦੇ ਚਰਨਾਂ 'ਤੇ ਮੱਥਾ ਟੇਕਿਆ, ਪੁੱਛਣਗੇ ਬੇਟਾ ਕਿਵੇਂ ਤਪ ਕਰਦਾ ਰਿਹਾ ਹੈ। ਕਹਿਣਗਾ, ਮਾਤਾ ਜਿੰਨਾ ਮੇਰੇ ਹੋ ਸਕਿਆ ਮੈਂ ਆਪਣੇ ਸਰੀਰ 'ਤੇ ਗਰਮੀ ਸਰਦੀ 'ਤੇ ਦਿਸ਼ਾ ਚੱਲੀ। ਫਿਰ ਖਾਂਦਾ ਕੀ ਹੁੰਦਾ ਸੀ? ਕਹਿਣਗੇ, ਖਾਣ ਨੂੰ ਉੱਥੇ ਰੂਹੀਆਂ 'ਚ ਕੀ ਸੀ, ਦਰਖਤਾਂ ਦੇ ਪੱਤੇ ਸੁੱਕ ਕੇ ਖਾ ਲੈਂਦਾ ਸੀ ਜਦੋਂ ਭੁੱਖ ਲੱਗਦੀ ਸੀ। ਆ ਤੇਰਾ ਕੇ ਅਸੀਂ ਇਸ਼ਨਾਨ ਕਰਵਾ ਦੇ। ਸ਼ਾਸਨ ਪਹਿਲੇ ਸਮੇਂ ਦੇ ਜਿਤਨੇ ਵੀ ਰਿਸ਼ੀ ਮੁਨੀ ਸੰਤ ਭਗਤ ਪੀਰ ਪੈਗੰਬਰ ਆਉਂਦੇ ਹੋਏ ਨੇ, ਸਭ ਹੀ ਜਟਾਜੂਟ ਹੋਏ ਹਨ। ਹਜ਼ਰਤ ਈਸ਼ਾ ਦੇ ਕੇਸ ਦਾੜਾ ਦੇਖੋ, ਰਾਮ ਕ੍ਰਿਸ਼ਨ ਦੇ ਦੇਖੋ, ਇਸ ਤੋਂ ਇਲਾਵਾ ਮੁਹੰਮਦ ਸਾਹਿਬ ਦੇ ਦੇਖੋ, ਸਾਡੇ ਗੁਰੂਆਂ ਦੇ ਤਾਂ ਹੋਣਾ ਹੀ। ਇਉਂ ਕਰਕੇ ਹੋਰ ਜਿਤਨੇ ਰਿਸ਼ੀ ਮੁਨੀ ਅਗਸਤ ਆਦਿ ਸਭ ਦੇ ਵਿਸ਼ਿਸ਼ਟ ਆਦਿ ਸਭ ਦੇ ਕੇਸ ਦਾੜੇ ਹਨ। ਇਉਂ ਕਹਿਣ ਲੱਗੀ, ਆ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ। ਕੇਸੀ ਇਸ਼ਨਾਨ ਕਰਵਾਇਆ, ਉਸ ਤੋਂ ਬਾਅਦ ਲਿਆ ਤੇਰੇ ਕੇਸ ਫਰੋਲਦੇ ਹਾਂ। ਕੇਸ ਫਰੋਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ। ਕੇਸ ਖਿੱਚਿਆ, ਪੀੜਾ ਤਾਂ ਹੋਣੀ ਸੀ। ਪੀੜਾ ਹੋਣ ਕਰਕੇ ਸੀ ਕਹਿੰਦਾ ਹੈ। ਕਹਿਣਗੇ, ਕਿਉਂ ਕੀ ਗੱਲ? ਕਹਿਣ ਲੱਗਾ, ਮਾਤਾ ਕੇਸ ਖਿੱਚਿਆ ਦੁੱਖ ਹੁੰਦਾ ਹੈ, ਪੀੜ ਹੁੰਦੀ ਹੈ। ਕਹਿਣਗੇ, ਤੇਰੇ ਸਰੀਰ ਨੂੰ ਕੇਸ ਖਿੱਚਿਆ ਪੀੜ ਹੁੰਦੀ ਹੈ। ਜਦੋਂ ਤੂੰ ਦਰਖਤਾਂ ਦੇ ਪੱਤੇ ਸੂਦਦਾ ਸੀ ਉਹਨਾਂ ਨੂੰ ਪੀੜ ਨਹੀਂ ਸੀ ਹੁੰਦੀ? ਕਿਆ ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ? ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੈਂ ਪਹੁੰਚਣਾ ਹੈ। ਫਿਰ ਚਲਾ ਜਾਂਦਾ ਹੈ, ਫਿਰ ਜਾ ਕੇ ਤਪ ਰੰਭ ਦਿੱਤਾ। ਫਿਰ ਉਸਨੇ ਇੱਕ ਕਾਠ ਦੀ ਰੋਟੀ ਬਣਾ ਲਈ। ਜੋ ਕੁਛ ਮਿਲ ਜਾਣਾ ਉਸ 'ਤੇ ਸੰਤੋਖ ਕਰਨਾ, ਅਗਰ ਨਾ ਮਿਲਣਾ, ਕਾਠ ਦੀ ਰੋਟੀ ਰੱਖੀ ਹੋਈ ਸੀ। ਉਸਦੀ ਬਾਬਤ ਇਹੋ ਜਿਹੇ ਸਲੋਕ ਬਾਣੀ ਵਿੱਚ ਆਉਂਦੇ ਹਨ। ਚੋਪੜੀ ਨਾ ਤਰਸਾਈ, ਸੰਤੋਖ ਵੱਲ ਇਸ਼ਾਰਾ ਹੈ। ਜੋ ਕੁਛ ਮਿਲ ਗਿਆ ਉਸ 'ਤੇ ਸੰਤੁਸ਼ਟ ਰਹਿ, ਹੋਰਨਾਂ ਵੱਲ ਮਤ ਦੇਖ। ਅਗਰ ਇਉਂ ਕਰੇਗਾ ਤੇਰਾ ਮਨ ਸੁਖੀ ਸ਼ਾਂਤ ਠੰਡਾ ਰਹੇਗਾ। ਸਵਯੋਂ ਇਹ ਜੀ ਅਵਸਥਾ ਸਰੀਰ ਦੀ ਕਈ ਸਾਲ, ਤਕਰੀਬਨ 12 ਸਾਲ ਇਉਂ ਗੁਜ਼ਾਰੇ। ਉਸ ਤੋਂ ਮੈਂ ਫਿਰ ਮਾਤਾ ਨੂੰ ਮਿਲਣ ਗਿਆ। ਮਾਤਾ ਨੇ ਕਿਹਾ, ਫਰੀਦਾ ਜੋ ਦਿੱਲੀ ਦੂਰ ਹੈ ਜਿੱਥੇ ਤੈਂ ਪਹੁੰਚਣਾ। ਫਿਰ ਆ ਕੇ ਤਪੱਸਿਆ ਆਰੰਭ ਕਰ ਦਿੱਤੀ। ਇਹੋ ਜਿਹੇ ਸਰੀਰ ਦੀ ਹਾਲਤ ਹੋ ਗਈ, ਸੁੱਕੇ ਕੰਡਾ ਹੋ ਗਿਆ, ਖੂਹ ਦੇ ਵਿੱਚ ਵੀ ਬੜੀ ਦੇਰ ਤੱਕ ਲਟਕਦਾ ਰਿਹਾ ਹੈ, ਪੈਰਾਂ ਨੂੰ ਸੰਗਲ ਬੰਨ੍ਹ ਕੇ ਖੂਹ ਵਿੱਚ ਲਟਕਦਾ ਰਿਹਾ। ਪਰ ਇਹ ਪੈਦਾ ਹੈ ਜਿਹੜੀ ਚੀਜ਼, ਜਿਹੜਾ ਸਵਾਲ ਜਿਸ ਅਸੂਲ ਦੇ ਮੁਤਾਬਕ, ਜਿਸ ਫਾਰਮੂਲੇ ਦੁਆਰਾ ਹੱਲ ਹੋਣਾ ਹੈ, ਉਵੇਂ ਹੀ ਹੋਣਾ ਹੈ। ਬੇਕੈਦਗੀ ਨਾਲ ਭਾਵੇਂ ਸਾਰੀ ਜ਼ਿੰਦਗੀ ਖੱਪੀ ਜਾਓ, ਇਸੇ ਤਰ੍ਹਾਂ ਪ੍ਰਭੂ ਪ੍ਰਾਪਤੀ ਜਿਨ੍ਹਾਂ ਅਸੂਲਾਂ ਦੇ ਮੁਤਾਬਕ ਹੋਣੀ ਹੈ, ਉਹਨਾਂ ਦੇ ਮੁਤਾਬਕ ਹੀ ਹੋਣੀ ਹੈ। ਵੈਰਸਬੁੱਧੀ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਕਿਤਨਾ ਖੱਪੀ ਜਾਵੇ, ਹੱਟ ਕਰ ਮਰੇ ਨਾ ਲੇਖੇ ਪਾਵੇ। ਇਉਂ ਫਰੀਦ ਦੀ ਹਾਲਤ ਇਹੋ ਜਿਹੀ ਹੋ ਗਈ, ਮੁਰਦੇ ਦੇ ਤੁੱਲ ਹੋ ਗਏ, ਹੱਡੀਆਂ ਦਾ ਢਾਂਚਾ ਬਣ ਗਿਆ। ਆ ਕੇ ਕਾਂ ਉਸਨੂੰ ਠੁੰਗਾ ਮਾਰ ਕੇ ਦੇਖਦੇ ਨੇ, ਮਰਿਆ ਕੇ ਜਿੰਦਾ ਹੈ। ਕਾਂ ਦਾ ਸੁਭਾਵ ਹੈ, ਕੋਈ ਜਾਨਵਰ ਹੋਵੇ ਕੋਈ ਆਦਮੀ, ਇਹੋ ਜਿਹੀ ਦਿਸ਼ਾ ਵਿੱਚ ਉਹਨੂੰ ਪਰਖਣ ਦੇ ਵਾਸਤੇ ਪਹਿਲੇ ਹੌਲੀ ਹੌਲੀ ਪੈਰਾਂ 'ਤੇ ਠੁੰਗਾ ਮਾਰੇਗਾ, ਫਿਰ ਉਹ ਅੱਖ ਵੱਲ ਜਾ ਕੇ ਅੱਖ 'ਤੇ ਠੁੰਗ ਮਾਰ ਕੇ ਦੇਖੇਗਾ, ਜਿਉਂਦਾ ਕਿ ਮਰਿਆ, ਫਿਰ ਉਸਨੂੰ ਖਾਣ ਲੱਗੇਗਾ ਅਗਰ ਮਰਿਆ ਹੋਵੇ ਤਾਂ। ਜਿਉਂ ਪਹਿਲਾਂ ਤਲੀਆਂ 'ਤੇ ਠੁੰਗਾਂ ਮਾਰੀਆਂ, ਹੌਲੀ ਹੌਲੀ ਸਰੀਰ 'ਤੇ ਛਲਾਂਗਾਂ ਮਾਰਦਾ ਮਾਰਦਾ ਅੱਖ ਵੱਲ ਨੂੰ ਜਾਂਦਾ, ਅੱਖ 'ਤੇ ਠੁੰਗ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਮੌਕੇ ਫਰੀਦ ਦੇ ਇਹੋ ਜਿਹੇ ਸਲੋਕ ਉਸ ਪਰਥਾਏ ਆਉਂਦੇ ਹਨ। ਪਿੰਜਰ ਥਿਆ ਤਲੀਆਂ ਠੂੰਗੇ ਕਾਲ, ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਲ। ਕਾਗਾ ਕਰਗ ਢੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋ, ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ, بسے تو ادھر جاں ہے جس پنجرے میرا شوق بسے ماس نہ پتوں کھائے. یوں اس وستا دے وچ سہج سلوک اچارن کیتے ہیں. آس کا گا مینو پیا دے ਸ਼ਾਦੇ ਮਿਲਦੇ ਹਨ. ਇਹ ਜੀ ਅਵਸਥਾ ਦੇ ਪ੍ਰਭੂ ਦੇ ਪਿਆਰੇ ਜਿਵੇਂ ਆਮ ਦੁਨੀਆਂ ਦੇ ਵਿੱਚ ਇਹ ਦੇਖਣ 'ਚ ਆਉਂਦਾ, ਖਾਸ ਕਰ ਆਪਣੇ ਭਾਰਤ ਵਰਸ਼ ਵਿੱਚ, ਜੇ ਕਿਸੇ ਲੜਕੀ ਦਾ ਭਰਾ ਬਾਹਰ ਕਿਸੇ ਪ੍ਰਦੇਸ਼ ਨੂੰ ਗਿਆ ਹੋਵੇ ਜਾਂ ਉਸਦਾ ਪਤੀ ਦੇ ਵਿਅਕਤ ਹੋ ਸੰਬੰਧੀ ਲੜਕੀਆਂ ਕਾਂ 'ਤੇ ਕਾਂ ਬੈਠੇ ਹੁਣ ਮਨੇਰੇ 'ਤੇ ਉਹਨਾਂ ਨੂੰ ਉਡਾਉਂਦੀਆਂ ਨੇ. ਕਹਿੰਦੀਆਂ ਦਿਨ ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ. ਇਤਿਹਾਸ ਇਸੀ ਤਰ੍ਹਾਂ ਇੱਧਰ ਵੀ ਪ੍ਰਭੂ ਦੇ ਪਿਆਰੇ ਇਸੀ ਅਵਸਥਾ ਨੂੰ ਲੈ ਕੇ ਪ੍ਰੇਮ ਦੀ ਅਵਸਥਾ ਦੇ ਵਿੱਚ ਆ ਕੇ ਇਉਂ ਕਾਵਾਂ ਨੂੰ ਉਡਾਉਂਦੇ ਦੇਖੇ ਗਏ. ਮੈਨੂੰ ਮਿਲ ਜਾਵੇ ਰਾਮ ਪਿਆਰਾ ਉਰਜਾ Thank you. ਪੱਗ ਨਾ ਖਿੱਸਾ ਹਰ ਦਰਸ਼ਨ ਕੀ ਆਸਾ ਉਦੋਂ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ ਕਹਿਤ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀ ਜੈ ਜਿਉਂ ਉਹ ਵੀ ਪ੍ਰਭੂ ਦੇ ਪ੍ਰੇਮ ਵਿੱਚ ਲਟਬੋਰੇ ਹੋਏ ਇਹੋ ਜਿਹੇ ਅਵਸਥਾ ਵਿੱਚ ਅੱਖਾਂ ਪ੍ਰੇਮ ਦੇ ਪਾਣੀ ਨਾਲ ਛਲਕਦੀਆਂ ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਰੋਮਾਂਚ ਅਵਸਥਾ ਦੇ ਵਿੱਚ ਇਹੋ ਜਿਹੇ ਸ਼ਬਦ ਉਚਾਰਨ ਕਰਦੇ ਦੇਖੇ ਜਾਂਦੇ ਹਨ। ਮੇਰਾ ਮਿਲ ਜਾ ਦੇ ਰਾਮ ਪਿਆਰਾ ਉੜ ਜਾ ਮਿਲਾਪ ਹੋ ਚੁੱਕਾ ਹੈ ਜਿਉਂ ਵੀ ਉਹਨਾਂ ਦੇ ਅੱਗੇ ਤਰਲੇ ਬੇਨਤੀਆਂ ਪ੍ਰਾਰਥਨਾ ਕਰਦੇ ਦੇਖੇ ਗਏ ਹਨ।
ਤੁਸੀਂ ਕਹੋ ਸੁਹਾਗਣ ਸਹੀਓ ਜਿਨ੍ਹਾਂ ਨੇ ਮੇਰਾ ਦੇਖਿਆ ਹੈ ਪਿਆਰਾ
सुनते सुर कहियो फिर कहियो विषम थई मैं बाविद सुनते तुसी कहो सुहागन सही हो। को कह तो सब बाहर बाहर को कह तो सब मैयो बर न दिसे चैन न लखिए सुहागन साथ मचाइयो। यों प्रभु दे प्यारे अगे प्रार्थना तरले बेनतियां करते देखे। इसी तरह फरीद की अवस्था 36 साल कठिन तपस्या की थी पर अजे तक उसनु कोई रब दे मिलन दा थौ नहीं मिला क्योंकि जितनी देर तक किसी थां जाण दा रस्ता सही सही ना मिले उत्थे किवें पहुंचिया जा सकता है। किसी जंगल दे विच बहुत सारियां पगडंडियां होण किसी मंजले मकसूद ते पहुंचण वास्ते कोई वड्डी सड़क ना दींदी होवे उन्हां पगडंडियां विच रुलना ही पैंदा अजाण पुरश नूं। रस्ता सही मिल जाए आसानी से आराम नाल पहुंच जाता है। फरीद ने भावें 36 साल कठिन तपस्या जरूर की थी पर अजे बेपीरा सी निगुरा सी। निगुरे पुरश नूं तां कदे भी रब दा मिलाप हुंदा ही नहीं बल्कि निगुरे पुरश तो ना ही बुरा दस्या शत्रु बाजों गुर नहीं कोई। निगुरे का है ना बुरा उनका तो ना बुरा जिथे निगुरा पुरश बहिंदा है सवा गज धरती नूं अशुद्ध कर दिंदा होर तां की कहना। एक दफा देवत्यां दी सभा लगी जिन्हां विच नारद भी है। जदों सभा लग के बर्खास्त हो गई दूसरा दिन है जिथे सभा लगी सी उत्थे मजदूर कम कर रहे हैं। एक थां तो मिट्टी पट के सभा गज डूंगी नवी मिट्टी भर रहे हैं। नारद फिरदा फिरदा कुदरती उत्थे आ गया पूछण लगा कल तां इत्थे देवतियां दी सभा लगी सी ये तुसी की कुछ कर रहे हो। मजदूर कहिंदे जी हाँ सभा लगी सी कल ये तुसी की करदे हो। कहिंदा कहिंदे एक कोई नारद नारद है कोई उन्हें नहीं सी पता भी नारद है। कहिंदे नारद है एक ब्रह्मा दा पुत्र पर है नगुरा अजे जिथे नगुरा पुरश बैठा हुंदा है उत्थे सभा की धरती अशुद्ध हो जाती है। जिथे सभा लगती है असी उत्थों सभा गज मिट्टी पट के बाहर छिड़ते हैं नवी मिट्टी उत्थे भरते हैं। इत्थे कल नारद बैठा सी इस करके ये मिट्टी पट के और नवी मिट्टी भरनी है। ये सुन के नारद नूं बड़ा दुख होया क्योंकि अपनी तौहीन कोई भी पसंद नहीं करता। दौड़िया दौड़िया अपने पिता ब्रह्मा पास पहुंचिया आके कहणगा महाराज सभा दे विच मेरी इह जी नरादरी क्यों। ब्रह्मा जी कहने की हो गया कहने जिथे मैं बैठा सी कहने ये नगुरा है सभा गज मिट्टी अशुद्ध कर दिंदा इतों पट के नवी मिट्टी भरते हाँ जिथे सभा लगती उत्थे असी एवी करते हाँ। ये सुन के ब्रह्मा जी कहेंगे भी ठीक गल है जो कुछ उन्होंने कहा दुरुस्त कहा। नारद कहने मैं तुहाडा पुत्र हाँ मैनू भी कोई गुरु की लोड़ रहेगी। कहेंगे भावें तू खुदा का पुत्र होने ये मर्यादा तो सबनों ही पूरी करनी पेगी प्राचीन अवतार गए उन्होंने भी मर्यादा पूरी करनी पी। नगुरे का तो ना ही है जै नगुरा सभा गज धरती अशुद्ध करता जिसे बहुत इस करके गुरु तो बिना तो किसी की भी गत नहीं है। अगर इस दूषण तो डरदा है तो गुरमुख बन जा तो सतसंगत नगुरे की गति यहोजी दसी है। अजे तक ये फरीद बेपीरा सी बेमुरशदा सी निगुरा सी निगुरे पुरश नूं रब दा मिलाप नहीं तदे 36 साल लगे। इन्नियां कठिन तपस्यावां कीतियां तो जो कथन तो बाहर हन पर रंचक मात्र भी सुख शांति दा उसनूं कदे झलका नहीं वजिया। इउं किसे ने फिर दसिया कहणगे फरीद इउं रब ने मिलना जिवें तूं करदा। ये तो जिहड़ी गल है ये निजमबद्ध जिहड़ी हुंदी उस निजम दे अनुसार हुंदी हुंदी है। ये नियम है ईश्वरी कानून है गुरु तो बिना मुर्शिद तो बिना रब का मिलाप नहीं होंदा। कोई मुर्शिद दे कामल ढूंढ। उस दिन तो फरीद नूं लगन लगी पहुंचा ख्वाजे दी अजमेर एक आरफ लोग सन तत्वे ते ब्रह्म ज्ञानी उन्हां दी शरण पहुंचिया ਆਪਣੀ ਉਤਕੰਠਾ ਜ਼ਾਹਰ ਕੀਤੀ, ਆਪਣਾ ਸ਼ੌਕ ਜ਼ਾਹਰ ਕੀਤਾ ਵੀ ਮੈਨੂੰ ਇਤਨੇ ਸਾਲ ਹੋ ਗਏ ਕਠਨ ਤਪ ਕਰਦਿਆਂ, ਮੇਰੀ ਮਾਤਾ ਨੇ ਇਸ ਪਾਸੇ ਲਗਾ ਜ਼ਰੂਰ ਦਿੱਤਾ, ਪਰ ਅਜੇ ਤੱਕ ਮੈਨੂੰ ਮੁਰਸ਼ਦ ਕਾਮਲ ਦੀ ਪ੍ਰਾਪਤੀ ਨਹੀਂ ਹੋਈ ਹੈ, ਜਿਸ ਕਰਕੇ ਮੈਨੂੰ ਕੁਛ ਵੀ ਭਗਤੀ ਦਾ ਰਸ ਨਹੀਂ ਪ੍ਰਾਪਤ ਹੋਇਆ। ਸੋ ਉਹਨਾਂ ਇਹ ਗੱਲ ਦਰੁਸਤ ਹੈ, ਬਿਨਾਂ ਪੀਰ ਤੋਂ, ਗੁਰੂ ਤੋਂ, ਮੁਰਸ਼ਦ ਤੋਂ ਬਿਨਾਂ ਖੁਦਾ ਦਾ ਮਿਲਾਪ ਨਹੀਂ ਹੁੰਦਾ। ਅਤੇ ਕਹਿਣ ਫਰੀਦ ਉਹਨਾਂ ਨੂੰ ਕਹਿਣਾ ਕਿਰਪਾ ਕਰੋ, ਕਹਿਣਗੇ ਹਾਂ। ਕਿਰਪਾ ਹੁੰਦੀ ਹੈ ਜਿੱਥੋਂ ਕੋਈ ਗੁਣ ਹਾਸਲ ਕਰਨਾ ਹੋਵੇ ਉਸ ਪੁਰਸ਼ ਦੀ ਸੇਵਾ ਕਰਕੇ ਫਿਰ ਜਾ ਕੇ ਗੁਣ ਦੀ ਪ੍ਰਾਪਤੀ ਹੁੰਦੀ। ਬੜੇ ਬੜੇ ਕਠਿਨ ਸੇਵਾਵਾਂ ਕੀਤੀਆਂ ਇਸ ਦੀ ਪ੍ਰਾਪਤੀ ਵਾਸਤੇ ਅਧਿਕਾਰੀ ਜਿਹਨਾਂ ਨੇ, ਸਵਯੰ ਫਰੀਦ ਨੇ ਉਸਨੂੰ ਮੁਰਸ਼ਿਦ ਥਾਪਿਆ। ਉਹਨਾਂ ਨੇ ਪਹਿਲੇ ਦਿਨ ਪ੍ਰਭੂ ਦੇ ਮਿਲਣ ਦਾ ਸਹੀ ਸਹੀ ਰਸਤਾ ਦੱਸਿਆ। ਪਹਿਲੇ ਦਿਨ ਹੀ ਉਹ ਸ਼ਾਂਤ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਨਹੀਂ ਸੀ ਹੋਈ। ਇਹਨੂੰ ਦੱਸਿਆ ਵੀ 100 ਸਾਲ ਦੀ ਬੇਪੀਰੇ ਪੁਰਸ਼ ਦੀ ਰਿਆਸਤ ਦੇ ਨਾਲੋਂ, ਬੰਦਗੀ ਦੇ ਨਾਲੋਂ ਇੱਕ ਘੜੀ ਦੀ ਮਹਾਂਪੁਰਖ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਹ ਫਰੀਦ ਉਹਨਾਂ ਦੀ ਸੰਗਤ ਅਖਤਿਆਰ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਕਰਨ ਲੱਗ ਪਿਆ। ਸੇਵਾ ਉਹਦੇ ਸਰੀਰ ਦੀ ਸੀ ਜਿਹੜੀ ਜਿੰਨੀ ਵੀ ਸੀ, ਔਰ ਬਾਕੀ ਸਿਮਰਨ ਅਭਿਆਸ। ਤਪੱਸਿਆ ਤਾਂ ਪਹਿਲਾਂ ਕੀਤੀ ਹੀ ਸੀ, ਕਾਫੀ ਸ਼ੁੱਧ ਸੀ ਮਨ, ਲਗਨ ਵੀ ਸੀ, ਥੋੜ੍ਹੇ ਜਿਹੇ ਇਸ਼ਾਰੇ ਦੀ ਲੋੜ ਸੀ। ਹਾਂ, ਇਸ ਕਰਕੇ ਜਲਦੀ ਹੀ ਰੰਗਣ ਚੜ੍ਹ ਗਈ। 12 ਸਾਲ ਉੱਥੇ ਸੇਵਾ ਦੇ ਵਿੱਚ ਲਗਾਏ। 12 ਸਾਲ ਦੀ ਸੇਵਾ ਤੋਂ ਬਾਅਦ ਫਿਰ ਕਰੜੀ ਕਸਵੱਟੀ ਲੱਗੀ। ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਹਨ, ਉਹਨਾਂ ਦੇ ਇਮਤਿਹਾਨ ਹੁੰਦੇ ਹਨ 3 ਮਹੀਨੇ, 6 9 ਐਨੁਅਲ ਐਗਜ਼ਾਮੀਨੇਸ਼ਨ ਸਾਲ ਪਿੱਛੋਂ ਹੁੰਦਾ ਹੈ। ਉਸ ਤੋਂ ਬਾਅਦ ਫਿਰ ਅਗਲੀ ਕਲਾਸ ਦੇ ਵਿੱਚ ਜਿਹੜੇ ਪਾਸ ਹੁੰਦੇ ਹਨ ਉਹ ਅਧਿਕਾਰ ਰੱਖਦੇ ਹਨ। ਸੁਣਿਓ, ਇਸੀ ਤਰ੍ਹਾਂ ਇੱਧਰ ਵੀ ਸਤਪੁਰਸ਼ ਵੀ, ਰੂਹਾਨੀ ਬਜ਼ੁਰਗ ਵੀ ਆਪਣੇ ਸ਼ਿਸ਼ਾਂ ਦੇ ਇਮਤਿਹਾਨ ਗਾਹੇ ਬਗਾਹੇ ਲੈਂਦੇ ਹੀ ਚਲੇ ਆਏ, ਤਾਂ ਕਿ ਮੰਜ਼ਲੇ ਸ਼ਰੀਅਤ ਤੋਂ ਤਰੀਕਤ ਵੀ, ਤਰੀਕਤ ਤੋਂ ਮਾਰਫਤ ਤੋਂ ਮੰਜ਼ਲੇ ਹੱਕ ਵਿੱਚ ਸਥਿਤ ਕਰ ਦੇਣ, ਜਿੱਥੋਂ ਫਿਰ ਅੱਗੇ ਕੋਈ ਅਵਸਥਾ ਨਹੀਂ ਹੈ। ਇਉਂ ਫਰੀਦ ਦਾ ਮਨ ਸ਼ੁੱਧ ਹੁੰਦਾ ਚਲਾ ਗਿਆ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਮਨ ਨੂੰ ਇਕਾਗਰ ਕਰਦਾ ਹੈ। ਇਕਾਗਰ ਔਰ ਸ਼ੁੱਧ ਮਨ ਦੇ ਵਿੱਚ ਹੀ ਆਤਮ ਗਿਆਨ ਦੀ ਪ੍ਰਾਪਤੀਆਂ ਹੁੰਦੀ ਹੈ, ਜਿਵੇਂ ਸਿੱਧੇ ਸਾਫ਼ ਟਿਕੇ ਸ਼ੀਸ਼ੇ ਵਿੱਚ ਚਿਹਰਾ ਜਿਵੇਂ ਦਿਸ ਪੈਂਦਾ ਹੈ। ਚਿਹਰੇ ਵਿੱਚ ਫਰਕ ਨਹੀਂ, ਲੇਕਿਨ ਸ਼ੀਸ਼ੇ ਵਿੱਚ ਫਰਕ ਹੈ। ਕਿਸੇ ਪੁਰਸ਼ ਨੂੰ ਭਰਮ ਪੈ ਗਿਆ ਵੀ ਮੇਰਾ ਚਿਹਰਾ ਕਾਲਾ, ਉਹਨੂੰ ਭਰਮ ਦੂਰ ਕਰਨ ਵਾਸਤੇ ਕੀ ਉਪਾਅ ਕਰਨਾ ਪਏਗਾ? ਇਹੀ ਉਪਾਅ ਕਰਨਾ ਪੈਣਾ, ਸ਼ੀਸ਼ੇ ਵਿੱਚ ਦੇਖਣਾ ਚਿਹਰਾ। ਸੋ ਸ਼ੀਸ਼ਾ ਜੇਕਰ ਪੁੱਠੇ ਸ਼ੀਸ਼ੇ ਵਿੱਚ ਦੇਖੀ ਜਾਵੇ ਕਿਵੇਂ ਚਿਹਰਾ ਦਿਸੂਗਾ? ਅਗਰ ਪੁੱਠਾ ਦੀ ਨਹੀਂ ਹੈ, ਸਿੱਧਾ ਸ਼ੀਸ਼ਾ ਬਿਲਕੁਲ ਮਹਿਰਾ ਹੈ, ਅੰਧਰਾ ਹੈ, ਫਿਰ ਵੀ ਚਿਹਰਾ ਨਹੀਂ ਦਿਸੇਗਾ। ਅਗਰ ਸ਼ੀਸ਼ਾ ਕੁਛ ਸਾਫ਼ ਵੀ ਹੈ, ਚਿਹਰੇ ਸਾਹਮਣੇ ਨਹੀਂ ਇੱਧਰ ਉੱਧਰ ਹੈ, ਫਿਰ ਵੀ ਚਿਹਰਾ ਨਹੀਂ ਦਿਸੇਗਾ। ਇਸੀ ਤਰ੍ਹਾਂ ਪਰਮਾਤਮਾ ਸਭ ਨੂੰ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਹਜ਼ੂਰ ਹੈ, ਕਦੇ ਵੀ ਦੂਰ ਨਹੀਂ, ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ, ਕਿ ਰਵਿਦਾਸ ਹੱਥ ਪਏ ਨੇੜੇ। ਪਰ ਉਸਦੇ ਦੇਖਣ ਵਾਸਤੇ ਮਨ ਰੂਪੀ ਦਰਪਣ ਦੀ ਲੋੜ ਹੈ। ਸਾਡਾ ਮਨ ਰੂਪੀ ਸ਼ੀਸ਼ਾ ਪਹਿਲੇ ਤਾਂ ਪੁੱਠਾ ਹੋ ਚੁੱਕਾ ਹੈ, ਕੁਸੰਗਤ ਦੇ ਜ਼ੇਰੇ ਅਸਰ, ਬੁਰਾਈਆਂ ਵਿੱਚ ਲੱਗਣ ਕਰਕੇ ਇਹ ਮਨ ਰੂਪੀ ਸ਼ੀਸ਼ੇ ਦੇ ਵਿੱਚ ਹਮੇਸ਼ਾ ਹੀ ਪਰਾਗਨ ਦਾ ਖਿਆਲ ਉੱਠੀ ਜਾਂਦਾ, ਕਿਉਂਕਿ ਜਿਹੋ ਜਿਹੇ ਕੰਮਾਂ ਵਿੱਚ ਲੱਗਦਾ ਹੋ ਜੀ ਖਿਆਲ ਉੱਠਿਆ ਕਰਦੇ। ਸੋ ਇਸ ਕਰਕੇ ਇਹ ਮਨ ਰੂਪੀ ਸ਼ੀਸ਼ਾ ਅਤਿਅੰਤ ਮੈਲਾ ਹੈ। ਜਦੋਂ ਫਿਰ ਇਸਨੂੰ ਵੱਡੇ ਭਾਗਾਂ ਕਰਕੇ ਮਾਨਕ ਦੇ ਮਿਲੀ ਤੋਂ ਬਾਅਦ ਸਤਸੰਗ ਨਸੀਬ ਹੋਵੇ, ਫਿਰ ਇਹ ਸ਼ੀਸ਼ਾ ਪ੍ਰਸ਼ੁੱਧ ਹੋਣ ਲੱਗਦਾ ਹੈ। ਇਹਦੇ ਵਿੱਚ ਨਾਸਤਿਕ ਭਾਵਨਾ ਵੀ ਆਈ ਹੋਈ ਹੈ ਕਿ ਰੱਬ ਹੈ ਨਹੀਂ, ਕਈਆਂ ਦਿਲਾਂ ਵਿੱਚ ਇਹ ਗੱਲ ਬੈਠੀ ਹੈ ਨਹੀਂ, ਉਹ ਐਂ ਦੇਖਣਾ ਚਾਹੁੰਦੇ ਜਿਵੇਂ ਆਹ ਮਾਈਕ੍ਰੋਫੋਨ ਪਏ ਨਹੀਂ। ਪਰਮਾਤਮਾ ਦੇ ਦੇਖਣ ਵਾਲੀ ਅੱਖ ਹੋਰ ਹੈ, ਜੋ ਹੌਲੀ ਹੌਲੀ ਭਜਨ ਕਰਕੇ ਤਿਆਰ ਹੁੰਦੀ ਹੈ ਛੇ ਅੱਖਣੀਆਂ ਬੀਆਂ ਜਿਹਨਾਂ ਦੀ ਸੰਤੋਂ ਮਾਂ ਪੀਰੀ ਕੋਲ। ਸੋਇਓ ਪਹਿਲੇ ਤਾਂ ਮਾਸਤਕ ਭਾਵਨਾ ਆਈ ਹੋਈ ਹੈ, ਤਦ ਹੈ ਜਦੋਂ ਸਤਸੰਗ ਕਰਨ ਲੱਗਦਾ ਸਤਪੁਰਸ਼ਾਂ ਦੀ, ਧਿਆਨ ਦੇ ਕੇ ਸ਼ਰਧਾ ਨਾਲ ਬਚਨ ਸੁਣਦਾ ਹੈ, ਫਿਰ ਉਸਨੂੰ ਕੁਛ ਕੁਛ ਪਤਾ ਲੱਗਦਾ, ਸਮਝਦਾ ਵੀ ਹੈ ਤਾਂ ਸਹੀ ਪਰ ਮੇਰਾ ਮਨ ਮੈਲਾ, ਜਿਸ ਕਰਕੇ ਮੈਨੂੰ ਜੋ ਅੰਦਰ ਵਸਤੂ ਉਹ ਵੀ ਨਹੀਂ ਦੀ ਨਹੀਂ ਹੈ। ਫਿਰ ਸਤਪੁਰਸ਼ਾਂ ਦੇ ਪਾਸ ਆਪਣੀ ਉਤਕੰਠਾ ਜ਼ਾਹਰ ਕਰਦਾ ਹੈ, ਕਿਰਪਾ ਕਰੋ ਮੈਨੂੰ ਉਪਾਅ ਦੱਸੋ। ਉਹ ਫਿਰ ਇਸਨੂੰ ਬੁਰਾਈਆਂ ਤੋਂ ਰੋਕ ਕੇ ਸਾਡੇ ਗੁਰੂ ਘਰ ਦੇ ਵਿੱਚ ਸੂਲ ਅੰਮ੍ਰਿਤ ਪਾਨ ਕਰਵਾ ਕੇ ਕੁਰਹਿਤਾਂ ਤੋਂ ਬਚਣ ਦੀ, ਰਹਿਤਾਂ 'ਤੇ ਪੱਕਾ ਰਹਿਣ ਦੀ ਤਾਕੀਦ ਕਰਦੇ ਹੈ। ਇਉਂ ਇਸ ਦੇ ਨਾਲ ਮਨ ਰੂਪੀ ਸ਼ੀਸ਼ਾ ਸ਼ੁੱਧ ਹੋਣ ਲੱਗਦਾ ਹੈ, ਕਿਉਂਕਿ ਬੁਰਾਈਆਂ ਮਨ ਨੂੰ ਮੇਲਾ ਕਰਦੀਆਂ, ਉੱਧਰ ਬਣਾ ਲੱਗ ਜਾਂਦਾ ਹੈ। ਸੋ ਇਉਂ ਫਿਰ ਨਿਤਨੇਮ ਕਰਨਾ ਸ਼ੁਰੂ ਕਰਦਾ, ਥੋੜ੍ਹਾ ਥੋੜ੍ਹਾ ਸੇਵਾ ਕਰਦਾ, ਸਤਸੰਗ ਕਰਦਾ ਹੈ, ਇਹਦੀ ਜ਼ਿੰਦਗੀ ਦਾ ਰਾਹ ਇੱਥੋਂ ਪਲਟਦਾ ਹੈ, ਪਲਟਾ ਖਾਂਦਾ ਹੈ। ਫਿਰ ਇਸਨੂੰ ਜ਼ਿਆਦਾ ਬਾਣੀ ਦਾ ਅਭਿਆਸ ਕਰਨ ਦਾ ਸ਼ੌਕ ਵੱਧਦਾ ਹੈ, ਹੌਲੀ ਹੌਲੀ ਸਤਪੁਰਸ਼ਾਂ ਦੁਆਰਾ ਇਸ ਨੂੰ ਨਾਮ ਅਭਿਆਸ ਦੀਆਂ ਯੁਕਤੀਆਂ ਹਾਸਲ ਹੁੰਦੀਆਂ ਸ਼ੌਕ ਵਾਲੇ ਬੰਦਿਆਂ ਨੂੰ। ਭਾਵੇਂ ਸੁਣਦੇ ਸਭੀ ਇਸ਼ਾਰੇ ਸਤਪੁਰਸ਼ ਸਤਸੰਗ ਵਿੱਚ ਕਰੀ ਜਾਂਦੇ ਹਨ, ਪਰ ਇਹਨਾਂ ਨੂੰ ਸਮਝਦਾ ਕੋਈ ਕੋਈ ਹੈ। ਜਿਹੜਾ ਸ਼ੌਕ ਵਾਲਾ ਬੰਦਾ ਹੈ, ਲਗਨ ਰੱਖਦਾ ਹੈ, ਉਹ ਪੁੱਛਦਾ ਹੈ, ਪੁੱਛ ਕੇ ਉਹਨਾਂ ਦੇ ਦੱਸੇ ਅਨੁਸਾਰ ਦੱਸੀਆਂ ਹਦਾਇਤਾਂ ਦੇ ਮੁਤਾਬਕ ਅਭਿਆਸ ਕਰਦਾ ਹੈ, ਅਤੇ ਉਸਦਾ ਮਨ ਇਕਾਗਰ ਅਸਥਿਤ ਬਾਹਰੋਂ ਹਟ ਕੇ ਅੰਦਰ ਆਉਣ ਲੱਗਦਾ ਹੈ। ਜਦੋਂ ਹੀ ਮਨ ਸ਼ੁੱਧ ਅਤੇ ਇਕਾਗਰ ਹੁੰਦਾ, ਬੁਰੇ ਖਿਆਲ ਉੱਠਣ ਹਟ ਜਾਂਦੇ ਹਨ, ਮਨ ਟਿਕਣ ਲੱਗ ਜਾਂਦਾ ਭਜਨ ਦੇ ਵਿੱਚ, ਫਿਰ ਤੀਜਾ ਦੋਸ਼ ਜਿਹੜਾ ਹੈ ਜਿਸਨੂੰ ਅਵਰਣ ਕਹਿੰਦੇ ਹਨ, ਉਹਨੂੰ ਦੂਰ ਹੋਣ ਵਾਸਤੇ ਦੇਰ ਨਹੀਂ ਲੱਗਦੀ। ਸ਼ੀਸ਼ਾ ਸਿੱਧਾ ਹੋਵੇ, ਸਾਫ਼ ਹੋਵੇ, ਔਰ ਚਿਹਰੇ ਦੇ ਸਨਮੁੱਖ ਟਿਕਿਆ ਹੋਵੇ, ਚਿਹਰਾ ਦਿਸਣ ਨੂੰ ਕਿਹੜਾ ਦੇਰ ਲੱਗਦੀ ਹੈ। ਚਿਹਰਾ ਤਾਂ ਜਿਉਂ ਕਿ ਤਿਵੇਂ ਹੀ ਹੈ, ਉਹ 'ਚ ਫਰਕ ਨਹੀਂ, ਪਰਮਾਤਮਾ ਇੱਕ ਰਸ ਹੈ, ਉਹਦੇ ਵਿੱਚ ਫਰਕ ਨਹੀਂ ਪੈਂਦਾ। ਭਜਨ ਕਰਨ ਕਰਕੇ ਇਹ ਮਤਲਬ ਨਹੀਂ ਪਰਮਾਤਮਾ ਦੇ ਵਿੱਚ ਕੋਈ ਫਰਕ ਪੈਂਦਾ, ਨਹੀਂ, ਅਸੀਂ ਆਪਣੇ ਮਨ ਨੂੰ ਸ਼ੁੱਧ ਸਾਫ਼ ਅਤੇ ਇਕਾਗਰ ਕਰਨਾ ਹੈ। ਸੋ ਇਸਦਾ ਇਹ ਭਾਵ ਹੈ, ਜਦੋਂ ਐਸਾ ਹੋਏਗਾ, ਵਸਤੂ ਅੰਦਰ ਹੈ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁੱਖ ਅੰਧ ਫਿਰੇ ਬੇਤਾਲੇ। ਪਰਮਾਤਮਾ ਰੂਪੀ ਵਸਤੂ ਅੰਦਰ ਹੈ, ਲੇਕਿਨ ਕਈ ਭੁੱਲ ਕਰਕੇ ਜਿਵੇਂ ਫਰੀਦ ਪਹਿਲਾਂ ਢੂੰਡਦਾ ਰਿਹਾ ਬਾਹਰ, ਇਉਂ ਬਾਹਰ ਢੂੰਡਦੇ ਹਨ, ਇਉਂ ਤਾਂ ਲੱਭਦੀ ਨਾ ਹੁੰਦੀ ਹੈ। ਇਉਂ ਫਰੀਦ ਨੇ ਹੁਣ ਸੇਵਾ ਅਤੇ ਅਭਿਆਸ ਭਜਨ ਕਰਨਾ ਸ਼ੁਰੂ ਕਰ ਦਿੱਤਾ। ਇੱਧਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਸ਼ਰਨ ਵਿੱਚ ਆ ਕੇ ਗੁਰਦੀਖਿਆ ਪ੍ਰਾਪਤ ਕਰਕੇ, ਅੰਮ੍ਰਿਤ ਪਾਨ ਕਰਕੇ, ਆਪ ਜੀ ਦੀ ਸੇਵਾ ਦੇ ਵਾਸਤੇ ਔਰ ਭਜਨ ਵਾਸਤੇ ਕਮਲ ਕਸਾ ਕਰ ਲੈਂਦੇ ਹਨ। ਅਨੁਸ਼ਾਸਨ ਸਮੇਂ ਦੀ ਪਾਬੰਦੀ, ਇਹਨੂੰ ਵੀ ਦੇਖੋ ਰੋਜ਼ ਦੇ ਸੁਭਾਅ ਦੇ ਮੁਤਾਬਕ, ਪਹਿਲੇ ਅਨੰਦ ਸਾਹਿਬ ਵਿੱਚ ਬੋਲੋ ਸੰਗਤ, ਬਾਅਦ ਵਿੱਚ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ, ਪ੍ਰਸ਼ਾਦ ਲੈ ਕੇ, ਅਗਲਾ ਪ੍ਰੋਗਰਾਮ ਸੁਣ ਕੇ, ਫਿਰ ਚਾਲੇ ਆਉਣ ਦੀ ਖੇਚਲ ਕਰਨੀ। ਇਹ ਜੋ ਪ੍ਰਸੰਗ ਆਪਣਾ ਚੱਲ ਰਿਹਾ ਹੈ, ਇਹ 22 ਨੰਬਰ ਚੱਲ ਰਿਹਾ, ਜਿਹੜੇ ਰੋਜ਼ ਆਉਂਦੇ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਪਵੇਗਾ। ਹਾਂ, ਕਈ ਗੱਲਾਂ ਹਨ ਛੇਤੀ ਛੇਤੀ ਸੁਣਾ ਦਿੱਤੀਆਂ ਜਾਂਦੀਆਂ, 2 ਜਾਂ 10-20 ਮਿੰਟ, ਅੱਧੇ ਘੰਟੇ। ਕਈ ਬਚਨ ਇਹੋ ਜਿਹੇ ਹੁੰਦੇ ਨੇ, ਹੌਲੀ 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 22 ਨੰਬਰ ਚੱਲਦੇ, ਉਹ ਵਿਸ਼ੇਸ਼ ਲਾਭਦਾਇਕ ਹੁੰਦੇ ਹਨ। ਉਹਨਾਂ ਨੂੰ ਜ਼ਿਆਦਾ ਲਾਭ ਦਿੰਦੇ ਜਿਹੜੇ ਰੋਜ਼ਾਨਾ ਸੁਣਦੇ ਹਨ, ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਪੈਂਦੀ ਹੁੰਦੀ ਹੈ। ਇਸ ਕਰਕੇ ਹੀ ਰੋਜ਼ਾਨਾ ਸਤਸੰਗ ਕਰਨਾ ਬਹੁਤ ਹੀ ਲਾਭਦਾਇਕ ਹੋਇਆ ਕਰਦਾ ਹੈ। ਰਾਮ ਕ੍ਰੀਮ ਰਾਤੀ ਜਾਨੰਦ ਕੁੰਕਾਰ ਸਤਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਹੈ ਮਾਇਆ ਹਰੀ ਮੇਰਾ ਮੰਦਿਰ ਬਸਾਇਆ ਮੇਰੇ ਸਾਰਣਾ
I'm going to go to the hospital.